नागानाय श्रुति यज्ञविभूषिताय गौरीसुताय गणनाथ नमो नमस्ते।
शास्त्री हाँ जी श्लोक चलेगा
हाँ जी।
अच्छा
जपा
एक कल दे प्रसंग विच ओह दस्या भी ब्रह्म भी सुपादिक है और कुटस्थ भी उपाधि वाला सुपादिक है ना, तो उन्हां दा ज्ञान किदां होगा? सुपाधि वाले तो हो जाएगा, ते जिहदी उपाधि नहीं है ओहदा किदां ज्ञान हो, है ना जी। अब यही प्रसंग चल रहा है। यथा विधि रूपाधि स्यात् प्रतिषेधस्त तथा न किम स्वर्ण लोह भेदेना श्रृंखलात्वम न विद्यते। श्रृंखलात्वम श्रृंखला मैंने जंजीर कीरे जथा विधि, जैसे भाव रूप अंतःकरण संबंध उपाधि स्यात्। जैसे भाव रूप अंतःकरण है, भाव रूप में अंतःकरण है उपाधि, ठीक है जी। जैसे भाव रूप अंतःकरण संबंध उपाधि स्यात् उपाधि है, तथा प्रतिषेध उसी प्रकार अभाव रूप अंतःकरण का वियोग किमना क्यों नहीं उपाधि होगा। अंधा अंतःकरण है ये तो उपाधि होगी, अंतःकरण नहीं है ये भी उपाधि है। कैसे भाई? किसे दो प्रकार दे वाक्य होंगे है ना, एक होंगे विधि मुख वाक्य, एक होंगे निषेध मुख वाक्य।
भाव रूप अंतःकरण मतलब अंतःकरण है,
अंतःकरण है। अब भाव रूप अंतःकरण में अंतःकरण नहीं है, गल तो अंतःकरण की चल रही है चाहे नहीं है, एदा की अर्थ होया? है भी उपाधि है, अंतःकरण नहीं है ये भी उपाधि है। उहदे कहण दा तात्पर्य प्रधान जी की आ कि ब्रह्म जेड़ा है ना इन्नू दो तरीके ना समझाया जांदा है, दो तरीके ना समझाया जा सकता है। एक ते की कहोगे उपाधि लैके, एक निषेध मुख से। ये जेड़ा तू प्राण कह रहा है ना ये ब्रह्म नहीं है, ये जेड़िया इंद्रियां है ना ये ब्रह्म नहीं है, ते की हो गया निषेध मुख नहीं हो गया। ये दो वाक्य है, एक विधि वाक्य होंगे, एक निषेध मुख वाक्य होंगे। विचार सागर से भी ऐसे अखंड अखंड का अर्थ की हो गया? हाँ ना अखंड थी अखंड की उदे भाग नहीं है, इतने कहोगे ना ये उदे भाग नहीं है। तो यदा कहने का की अर्थ होया? उदे भाग नहीं है कि वह अखंड है, एक रस है। तो फिर अखंड क्यों कहता? कहते समझाओगे किदम बोलो, जे इदा नहीं कहोगे तो केड़ा शब्द लगाओगे? साधन है बस, चाहे निषेध मुख से कहो चाहे विधि मुख से कहो,
ਜਿੰਨੇ ਵੀ ਉਹਦੀ ਉਸਤਤੀ ਕਰਨੀ ਹੈ, ਜਿੰਨੇ ਵੀ ਉਹਦੇ ਗੁਣ ਦੱਸਣੇ ਨੇ, ਜਪ ਕਰਨਾ ਹੈ, ਉਹਦੇ ਮਤਲਬ ਲਿਖਾਉਣ ਦੇ, ਉਹਨੂੰ ਜਣਾਉਣ ਦੇ, ਉਹਨੂੰ ਅਪਰੋਕਸ ਗਿਆਨ ਕਰਾਉਣ ਦੇ
ਸਾਧਨ ਹੈ ਬਸ। ਇਹ ਵਾਕੇ ਜਿਹੜੇ ਹੈ ਬਸ, ਚਾਹੇ ਅੰਤਕਰਨ ਸਹਿਤ ਕਹਿ ਦੋ ਚਾਹੇ ਅੰਤਕਰਨ ਰਹਿਤ ਕਹਿ ਦੋ। ਹੁਣ ਸਾਕਸ਼ੀ ਨੂੰ ਕਿੱਦਾਂ ਕਹੋਗੇ? ਸਾਕਸ਼ੀ ਸਿੱਧਾ ਹੀ ਕਹੀ ਜਾ, ਸਾਕਸ਼ੀ ਹੈ ਸਾਕਸ਼ੀ ਹੈ, ਉਹ ਪੁੱਛੇਗਾ ਕਿਹੜਾ ਸਾਕਸ਼ੀ
ਹੁੰਦਾ ਹੈ,
ਨਹੀਂ ਸਾਕਸ਼ੀ ਕਿਹੜਾ ਹੈ ਉਹ ਫਿਰ ਦੱਸੇਗਾ ਨੀ। ਅੰਤਕਰਨ ਉਪਿਤ, ਅੰਤਕਰਨ ਉਪਾਧੀ ਵਾਲਾ ਜਿਹੜਾ ਉਹ ਸਾਕਸ਼ੀ ਹੈ। ਅੰਤਕਰਨ ਦਾ ਫਿਰ ਨਾਮ ਕਿਉਂ ਲਿਆ ਜਦ ਅੰਤਕਰਨ ਦਾ ਉਹਦੇ ਨਾਲ ਸੰਬੰਧ ਹੀ ਨੀ? ਤੇ ਸਮਝਾਏਗਾ ਕਿੱਦਾਂ, ਹੈ ਨਾ ਇਹ ਗੱਲ? ਇਹ ਸਭ ਜਿਤਨੇ ਵੀ ਹੈ ਨਾ ਸ਼ਬਦ, ਇਹ ਸ਼ਬਦ ਬ੍ਰਹਮ ਨੂੰ ਬੋਧ ਕਰਾਉਣ ਵਾਸਤੇ ਉਪਾਧੀ ਰੂਪ ਚ ਚਾਹੇ ਨਿਸ਼ ਉਪਾਧੀ ਰੂਪ ਦੇ ਵਿੱਚ ਪ੍ਰਯੋਗ ਕੀਤੇ ਜਾਂਦੇ ਆ। ਚਾਹੇ ਉਪਾਧੀ ਸਹਿਤ ਕਹਿ ਲਓ ਚਾਹੇ ਉਪਾਧੀ ਰਹਿਤ ਕਹਿ ਲਓ, ਉਹ ਬ੍ਰਹਮ ਨੂੰ ਲਿਖਾਉਣ ਵਾਸਤੇ ਇੱਕ ਸਾਧਨ ਰੂਪ ਹੈ, ਠੀਕ ਹੈ।
ਕਿਉਂਕਿ ਜੇ ਤਾਂ ਉਹ ਆਕਾਰ ਆਕਾਰ ਚ ਹੋਵੇ ਫਿਰ ਤਾਂ ਉਹਨੂੰ ਆਪਾਂ ਦਿਖਾ ਸਕਦੇ,
ਫਿਰ ਤਾਂ ਆਪਾਂ ਅਸੀਂ ਤਾਂ ਉਂਗਲੀ ਕਰਕੇ ਦੱਸਦਾ ਆ ਹੀ ਬਈ,
ਉਹਦਾ ਰੰਗ ਰੂਪ ਤਾਂ ਕੋਈ ਹੈ ਨਹੀਂ,
ਹੈ ਨਹੀਂ,
ਇਸ ਕਰਕੇ ਉਹ ਤਾਂ ਹੀ ਦਿਖਾਉਣਾ ਪੈਣਾ।
ਕਿੱਦਾਂ ਦਿਖਾਓਗੇ? ਚਾਹੇ ਤੇ ਨਿਸ਼ੇਧ ਮੁਖ ਸੇ ਦਿਖਾਓਗੇ ਚਾਹੇ ਵਿਧੀ ਮੁਖ ਸੇ ਦਿਖਾਓਗੇ। ਓਦਾਂ ਤਾਂ ਦਿਖਾ ਨਹੀਂ ਸਕਦੇ ਇਹ ਫਰਕ ਹੈ।
ਕੋਈ ਬੰਦਾ ਬਾਹਰਲੇ ਮੁਲਕ ਚ ਗਿਆ ਹੋਇਆ ਆਪਾਂ ਉਹਦਾ ਦੱਸਣਾ ਹੋਵੇ ਵੀ ਉਹ ਕਿਹਦੇ ਵਰਗਾ, ਉਹ ਕਹਿਣਗੇ ਫਲਾਣੇ ਦਾ, ਉਹਦੇ ਆਏ ਨੱਕ ਉਹਦਾ ਆਏ ਆ, ਉਹਦਾ ਮੂੰਹ ਆਏ ਆ, ਉਹ ਇਹ ਜਿਹਾ ਬੰਦਾ ਉਹ ਉਸ ਤਰ੍ਹਾਂ ਦੱਸਣਾ
ਉਪਮਾ ਦੇਣੀ ਪਏਗੀ ਨਾ, ਉਪਮਾ ਦੇਣੀ ਪਏਗੀ ਇਹਦੇ ਵਰਗਾ ਹੈ ਹੈ ਨਾ। ਤੋ ਉਹ ਬੰਦਾ ਉਹਦੇ ਵਰਗਾ ਨਹੀਂ ਹੈ, ਉਹ ਸਿਰਫ ਇੱਕ ਉਹਨੂੰ ਸਮਝਾਉਣ ਵਾਸਤੇ ਦੱਸ ਰਹੇ ਵੀ ਇਹਦੇ ਵਰਗਾ ਹੀ। ਉਸੀ ਪ੍ਰਕਾਰ ਅਭਾਵ ਰੂਪ ਅੰਤਾ ਕਰਨ ਕਾ ਵਿਯੋਗ ਕਿਮਨਾ ਕਿਉਂ ਨਹੀਂ ਉਪਾਧੀ ਹੋਗਾ। ਸਵਰਨ ਲੋਹ ਭੇਦੇ ਨਾ ਸੋਨੇ ਔਰ ਲੋਹੇ ਕੇ ਭੇਦ ਸੇ ਸ਼ਿੰਖਲਾਤਵ ਸ਼ਿੰਖਲਾਤਵ ਬੰਧਨ ਕਾਰਣਤਵ ਨਾ ਵਿਦਤੇ ਭੇਦ ਨਹੀਂ ਹੈ। ਅੰਧਾ ਜੰਜੀਰ ਹੱਥਕੜੀ ਚਾਹੇ ਸੋਨੇ ਦੀ ਹੋਵੇ ਚਾਹੇ ਲੋਹੇ ਦੀ ਹੋਵੇ ਉਹਦੇ 'ਚ ਕੀ ਭੇਦ ਆ। ਹੁਣ ਇੱਕ ਮੱਝ ਆ ਉਹਨੂੰ ਆਪਾਂ ਵੱਧਾ ਰੱਸੀ ਸੰਗਲ ਪਾ ਕੇ ਲੋਹੇ ਦਾ, ਦੂਸਰੀ ਮੱਝ ਹੈ ਉਹਨੂੰ ਆਪਾਂ ਵੱਧਾ ਸੋਨੇ ਦਾ ਸੰਗਲ ਪਾ ਕੇ। ਇੱਕ ਬੰਦਾ ਹੈ ਉਹਨੂੰ ਹੱਥਕੜੀ ਲੱਗੀ ਸੋਨੇ ਦੀ, ਇੱਕ ਨੂੰ ਲੱਗੀ ਲੋਹੇ ਦੀ, ਤੇ ਕੀ ਭੇਦ ਆ ਉਹਨਾਂ 'ਚ। ਉਹ ਲੋਹੇ ਵਾਲੇ ਜਿਹੜੇ ਹੱਥਕੜੀ ਵਾਲਾ ਉਹ ਕੀ ਆਪਣੇ ਆਪ ਨੂੰ ਸਮਝੇਗਾ, ਸੋਨੇ ਵਾਲਾ ਕੀ ਸਮਝੇ ਕਿ ਮੈਂ ਆਜ਼ਾਦ ਹੂੰ। ਬੰਧਨ ਦੋਨਾਂ ਨੂੰ ਬਰਾਬਰ ਹੀ ਹੈ, ਬੰਧਨ ਦੋਨਾਂ ਨੂੰ ਬਰਾਬਰ ਹੀ ਹੈ। ਨਾ ਸੋਨੇ ਦੀ ਹੱਥਕੜੀ ਜਿਹਨੂੰ ਲੱਗੀ ਹੈ ਉਹਨੂੰ ਕੋਈ ਸੁੱਖ ਨਹੀਂ ਦੇ ਰਹੀ, ਔਰ ਲੋਹੇ ਦੀ ਹੱਥਕੜੀ ਉਹਨੂੰ ਕੋਈ ਦੁੱਖ ਨਹੀਂ ਦੇ ਰਹੀ। ਦੁੱਖ ਉਹਨਾਂ ਨੂੰ ਬਰਾਬਰ ਹੀ ਹੈ, ਬੰਧਨ ਬਰਾਬਰ ਹੀ ਹੈ। ਇਹ ਕਹਿੰਦੇ ਉਪਾਧੀ ਰਹਿਤ ਕਹਿ ਦਿਓ ਉਹ ਸੋਨੇ ਦੀ ਹੱਥਕੜੀ ਹੋ ਗਈ, ਉਪਾਧੀ ਰਹਿਤ ਕਹਿ ਦਿਓ ਉਹ ਉਪਾਧੀ ਸਹਿਤ ਕਹਿ ਦਿਓ ਤਾਂ ਲੋਹੇ ਦੀ ਹੋ ਗਈ, ਉਪਾਧੀ ਰਹਿਤ ਕਰ ਦਿਓ ਤਾਂ ਸੋਨੇ ਦੀ, ਤੇ ਕੀ ਫਰਕ ਹੋਇਆ।
ਠੀਕ
ਹੈ ਤਾਂ ਬੰਧਨ ਹੀ ਹੈ। ਦੇਖ ਤਾਰ ਤੂੰ ਨਹੀਂ ਟੁੱਟੀ, ਚਲੋ ਟਿੱਪਣੀ ਆ ਟਿੱਪਣੀ ਸੁਣੋ। ਜੈਸੇ ਬੰਧਨ ਕਾ ਕਾਰਨ ਪਨਾ ਸੋਨੇ ਕੀ ਜੰਜੀਰ ਔਰ ਲੋਹੇ ਕੀ ਜੰਜੀਰ ਦੋਨੋ ਮੇਂ ਸਮਾਨ ਹੀ ਹੈ। ਹੈਂ ਬੰਧਨ ਕਰਨਾ ਚਾਹੇ ਲੋਹੇ ਦੀ ਜੰਜੀਰ ਹੈ ਚਾਹੇ ਸੋਨੇ ਦੀ ਹੈ, ਬੰਨੂ ਤੇ ਉਹ ਬਰਾਬਰ ਹੀ ਠੀਕ ਹੈ ਨਾ। ਇਸ ਲਈ ਲੋਹੇ ਔਰ ਸੋਨੇ ਕਾ ਭੇਦ ਆਦਰਣੀ ਨਹੀਂ। ਅੰਦਾ ਲੋਹਾ ਔਰ ਸੋਨਾ ਇਹ ਨਹੀਂ ਦੇਖੋ ਵੀ ਇਹ ਸੋਨੇ ਵਾਲੀ ਜਿਹੜੀ ਇਹ ਆਦਰਣੀ ਆ, ਲੋਹੇ ਵਾਲੀ ਆਦਰਣੀ ਨਹੀਂ, ਨਿਰਾਦਰ ਕਰੋ। ਕਹਿੰਦਾ ਨਹੀਂ ਉਹ ਦੋਨੋਂ ਇੱਕ ਬਰਾਬਰ ਹੀ ਹੈ। ਇਸ ਪ੍ਰਕਾਰ ਜੀਵ ਭਾਵ ਔਰ ਬ੍ਰਹਮ ਭਾਵ ਕੇ ਲਈ ਅੰਤਾ ਕਰਨ ਸੰਬੰਧ ਅਥਵਾ ਅੰਤਾ ਕਰਨ ਅੰਤਾ ਕਰਨ ਕਾ ਵੀ ਯੋਗ ਦੋਨੋ ਹੀ ਸਮਰੱਥ ਹੈ, ਦੋਨੋ ਬਰਾਬਰ ਹੈ। ਇਸ ਲਈ ਭਾਵ ਔਰ ਅਭਾਵ ਕਾ ਭੇਦ ਵੀ ਆਦਰਣੀ ਨਹੀਂ ਹੈ। ਤੁਸੀਂ ਅੰਤਾ ਕਰਨ ਕਾ ਭਾਵ ਕਹਿ ਦਿਓ ਚਾਹੇ ਅੰਤਾ ਕਰਨ ਕਾ ਅਭਾਵ ਕਹਿ ਦਿਓ, ਕਹਿੰਦਾ ਉਹਦੀ ਕੋਈ ਵੈਲਿਊ ਨਹੀਂ ਹੈ। ਇੱਕੋ ਚੀਜ਼ ਹੈ, ਜੈਸੇ ਲੋਹੇ ਦੀ ਹੱਥਕੜੀ ਕਹਿ ਦਿਓ ਚਾਹੇ ਸੋਨੇ ਦੀ ਕਹਿ ਦਿਓ, ਉਹ 'ਚ ਕੋਈ ਭੇਦ ਨਹੀਂ ਹੈ। ਠੀਕ ਹੈ ਜੀ,
ਠੀਕ ਹੈ ਜੀ।
ਵਿਧੀ ਕੀ ਨਿਆਇ ਨਿਸ਼ੇਧ ਵੀ ਬ੍ਰਹਮ ਕਾ ਉਪਾਏ, ਬ੍ਰਹਮ ਬੋਧ ਕਾ ਉਪਾਏ ਹੋਣੇ ਸੇ ਬ੍ਰਹਮ ਕੀ ਉਪਾਧੀ ਬਣ ਸਕਦਾ ਹੈ। ਕਹਿੰਦਾ ਜੈਸੇ ਵਿਧੀ ਹੈ, ਵਿਧੀ ਮੁਖ ਸੇ ਕਹਿ ਰਹੇ ਹਾਂ ਬ੍ਰਹਮ ਸੱਤ ਹੈ, ਸੱਤ ਸੱਤਮ ਗਿਆਨਮ ਅਨੰਤਮ ਬ੍ਰਹਮ, ਬ੍ਰਹਮ ਸੱਤ ਹੈ, ਆਨੰਦ ਹੈ, ਅਨੰਤ ਹੈ, ਏਕ ਰਸ ਹੈ, ਅਖੰਡ, ਐਸੇ ਕਹਿ ਦਿੰਦੇ ਆਪਾਂ ਹੈ ਨਾ। ਇਹ ਹੋ ਗਏ ਵਿਧੀ ਮੁਖ। ਬ੍ਰਹਮ ਅਨੰਤ ਹੈ, ਆਦਿ ਅੰਤ ਸੇ ਰਹਿਤ ਹੈ, ਅਜਨਮਾ ਹੈ, ਇਹ ਹੋ ਗਿਆ ਨਿਸ਼ੇਧ ਮੁਖ। ਕੀ ਫਰਕ ਹੋਇਆ,
ਨਿਸ਼ੇਧ ਮੁਖ ਵੀ ਕਹਿੰਦਾ ਉਪਾਧੀ ਬਣ ਸਕਦੀ,
ਬਸ ਇਹ ਵੀ ਬਣ ਸਕਦੀ ਹੈ। ਨਿਸ਼ੇਧ ਮੁਖ ਵੀ ਉਪਾਧੀ ਹੈ, ਹੈ ਨੀ ਵੀ ਉਹ ਅਖੰਡ ਖੰਡ ਖੰਡ ਨਹੀਂ ਹੈ, ਅਖੰਡ ਹੈ। ਤੇ ਖੰਡ ਖੰਡ ਕਿਉਂ ਕਹਾ ਫਿਰ, ਅਖੰਡ ਕਿਉਂ ਕਹਾ, ਤੇ ਕਿੱਦਾਂ ਬੋਲੋਗੇ।
ਉਪਾਧੀ ਦਾ ਕੰਮ ਇਹ ਵੀ ਦੂਸਰੇ ਤੋਂ ਅਲੱਗ ਕਰਕੇ
ਦਿਖਾਉਣਾ, ਬਸ ਹੋਰ ਕੀ ਹੈ। ਜਿਤਨੇ ਸਥਾਨ 'ਚ ਆਪ ਹੈ ਉਤਨੇ ਸਥਾਨ ਵਿੱਚ ਆਈ ਵਸਤੂ ਨੂੰ ਔਰ ਉਸ ਭਿੰਨ ਕਰਕੇ ਦਿਖਾਵੇ, ਆਪਣਾ ਪ੍ਰਵੇਸ਼ ਨਾ ਹੋ। ਨਿਸ਼ੇਧ ਕੀ ਨਿਆਈ ਵਿਧੀ ਕੀ ਨਿਆਈ ਨਿਸ਼ੇਧ ਵੀ ਬ੍ਰਹਮ ਬੋਧ ਕਾ ਉਪਾਏ ਹੋਣੇ ਸੇ ਬ੍ਰਹਮ ਕੀ ਉਪਾਧੀ ਬਣ ਸਕਦੀ ਹੈ। ਇਸ ਬਾਤ ਕੋ ਦ੍ਰਿੜ ਕਰਨੇ ਕੇ ਲੀਏ ਵਿਧੀ ਔਰ ਨਿਸ਼ੇਧ ਦੋਨੋਂ ਕੋ ਹੀ ਬ੍ਰਹਮ ਗਿਆਨ ਕੇ ਉਪਾਏ ਰੂਪ ਸੇ ਆਚਾਰਿਆ ਨੇ ਨਿਰੂਪਣ ਕੀਆ, ਇਸਕੋ ਦਿਖਾਤੇ ਹੈ। ਕਹਿੰਦਾ ਜਿਹੜੇ ਵਿਧੀ ਮੁੱਖ ਵਾਕਿਆ ਹੈ ਚਾਹੇ ਨਿਸ਼ੇਧ ਮੁੱਖ ਵਾਕ ਹੈ, ਉਹ ਬ੍ਰਹਮ ਬੋਧ ਕਾ ਉਪਾਅ ਹੈ। ਇਹ ਆਚਾਰੀਆ ਨੇ ਕਿਹਾ ਹੈ, ਇਸ ਲਈ ਉਹ ਤੁਹਾਨੂੰ ਦਿਖਾ ਰਹੇ ਹੋ। ਠੀਕ ਹੈ ਜੀ, ਜੀ ਸਾਹਿਬ ਤਾਂ ਬਣੀ ਆ ਦੱਸਦੀ ਭਰਾ, 500 ਬਣਾ ਦੋ। ਅਤਦ ਵਿਆਵ੍ਰਿਤੀ ਰੂਪੇਣ ਸਾਕਸ਼ਾਤ ਵਿਧੀ ਮੁਖੇ ਨਾ ਚ ਵੇਦਾਂਤਾ ਨਾਮ ਪ੍ਰਵਿਰਤੀ ਸਿਆਤ ਦਵੇਤ ਦਵੇਤਿਆਚਾਰਿਆ ਭਾਸ਼ਿਤਮ। ਕਿਆ ਕਹਿ ਰਿਹਾ ਹੈ? ਅਤਤ ਵਿਆਵ੍ਰਿਤੀ ਰੂਪੇਣ ਅਨਾਤਮ ਪਦਾਰਥ ਕੇ ਨਿਸ਼ੇਧ ਦੁਆਰਾ, ਅਨਾਤਮ, ਅਨਾਤਮ ਕਿਹਨੂੰ ਕਹਿੰਦੇ ਆ? ਸਭ ਸੰਸਾਰ ਅਨਾਤਮ ਰੂਪ ਹੈ, ਨਾ ਆਤਮਾ ਇਤਿ ਅਨਾਤਮਾ, ਜੋ ਆਤਮਾ ਨਹੀਂ ਹੈ ਬਾਕੀ ਸਭ ਅਨਾਤਮਾ ਹੋ ਗਏ। ਠੀਕ ਹੈ ਨਾ। ਅਨਾਤਮ ਪਦਾਰਥ ਕੇ ਨਿਸ਼ੇਧ ਦੁਆਰਾ ਸਾਕਸ਼ਾਤ ਵਿਧੀ ਮੁਖੇ ਨਾ ਚਾ ਔਰ ਸਾਕਸ਼ਾਤ ਵਾਚਕ ਸ਼ਬਦ ਕੇ ਪ੍ਰਯੋਗ ਦੁਆਰਾ। ਕੀ ਕਹਿ ਰਿਹਾ? ਆਤਮ ਅਨਾਤਮ ਸ਼ਬਦ ਕੇ ਨਿਸ਼ੇਧ ਕਰਕੇ, ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ, ਜਾਂ ਇੱਦਾਂ ਕਰਕੇ, ਜਾਂ ਫਿਰ ਸਾਕਸ਼ਾਤ ਵਿਧੀ ਮੁਖੇ ਨਾ ਚਾ, ਜਾਂ ਸਾਕਸ਼ਾਤ ਵਾਚਕ ਸ਼ਬਦ ਕੇ ਪ੍ਰਯੋਗ ਦੁਆਰਾ। ਵਿਦਾਂਤਾ ਨਾਮ ਉਪਨਿਸ਼ਦ ਰੂਪ ਵਿਦਾਂਤ ਵਾਕਿਓ ਕੀ ਦਵਿਧਾ ਪ੍ਰਵਿਰਤੀ ਸਿਆਤ। ਦੋ ਪ੍ਰਕਾਰ ਸੇ ਪ੍ਰਵਿਰਤੀ ਹੋਤੀ ਹੈ, ਆਂਦਾ ਦੋ ਪ੍ਰਕਾਰ ਸੇ ਵਾਕੇ ਪ੍ਰਯੋਗ ਮੇਂ ਆਤੇ ਹੈ, ਇੱਕ ਵਿਧੀ ਮੁੱਖ ਵਾਲੇ, ਇੱਕ ਨਿਸ਼ੇਧ ਮੁੱਖ ਵਾਲੇ। ਠੀਕ ਹੈ। ਪ੍ਰਵਿਰਤੀ ਅਰਥਾਤ ਦੋ ਪ੍ਰਕਾਰ ਸੇ ਬ੍ਰਹਮ ਕਾ ਪ੍ਰਤਿਪਾਦਨ ਹੋਤਾ ਹੈ, ਦੋ ਪ੍ਰਕਾਰ ਸੇ, ਵਿਧੀ ਮੁੱਖ ਸੇ, ਨਿਸ਼ੇਧ ਮੁੱਖ ਸੇ। ਇਤੀ ਆਚਾਰਿਆ ਭਾਸ਼ਿਤਮ, ਇਸ ਪ੍ਰਕਾਰ ਆਚਾਰੀਓ ਨੇ ਕਿਹਾ ਹੈ। ਅਤਾ ਨਿਸ਼ੇਧ ਵੀ ਉਪਾਧੀ ਬਣ ਸਕਦੀ ਹੈ, ਨਾ ਨਿਸ਼ੇਧ ਵੀ ਜਿਹੜਾ ਇਹ ਵੀ ਉਪਾਧੀ ਹੈ। ਅਬ ਬੋਲੇਗਾ ਹੀ ਨਹੀਂ ਕੋਈ ਤੇ ਕਿੱਦਾਂ ਉਪਦੇਸ਼ ਰਹੂਗਾ? ਤੇ ਬੋਲਣ ਵਾਸਤੇ ਦਵੈਤ ਦੀ ਜ਼ਰੂਰਤ ਹੈ। ਇਹ ਭਾਗਵਤ ਦੇ ਇੱਕ ਤੁਹਾਨੂੰ ਮੈਂ ਕਥਾ ਸੁਣਾਉਂਦੇ ਹਾਂ, 11ਵੇਂ ਸਕੰਧ ਦੀ। ਇੱਕ ਵਾਰ ਬ੍ਰਹਮਾ ਜੀ ਨੂੰ ਪ੍ਰਸ਼ਨ ਕੀਤਾ ਸਨਕਾਦੀਓ ਨੇ, ਕਹਿੰਦੇ ਭਗਵਾਨ, ਬ੍ਰਹਮਾ ਜੀ ਦੇ ਪਾਸ ਗਏ ਚਾਰੋਂ ਭਰਾ, ਜਾ ਕੇ ਹੱਥ ਜੋੜ ਕੇ ਪ੍ਰਣਾਮ ਕੀਤਾ, ਫਿਰ ਬੈਠ ਕੇ ਪੁੱਛਿਆ, ਹਾਂ ਪੁੱਤਰੋ ਕਿੱਧਰ ਆਏ ਜੀ? ਕਹਿੰਦੇ ਇੱਕ ਪ੍ਰਸ਼ਨ ਆ, ਹਾਂ ਪੁੱਛੋ ਵੀ। ਕਹਿੰਦੇ ਤੁਸੀਂ ਇਹ ਦੱਸੋ, ਇਹ ਜਿਹੜਾ ਮਨ ਹੈ, ਇਹ ਸੰਸਾਰ ਦੇ ਵਿੱਚ ਵਿਚਰਨ ਕਰਦਾ ਰਹਿੰਦਾ, ਔਰ ਜਿਹੜਾ ਸੰਸਾਰ ਆ ਇਹ ਮਨ ਦੇ ਵਿੱਚ ਵਿਚਰਨ ਕਰਦਾ ਰਹਿੰਦਾ? ਹਾਂਜੀ, ਵੀ ਇਹ ਜਿਹੜਾ ਸੰਸਾਰ ਹੈ ਇਹ ਮਨ ਦੇ ਵਿੱਚ ਵਿਚਰਨ ਕਰਦਾ ਹੈ, ਮਨ ਸੰਸਾਰ ਦੇ ਵਿੱਚ ਵਿਚਰਨ ਕਰਦਾ ਹੈ, ਮੁਕਤੀ ਚਾਹਣੇ ਵਾਲੇ ਕਿਆ ਕਰੇ? ਤੋ ਬ੍ਰਹਮਾ ਜੀ ਉਸ ਸਮੇਂ ਸ੍ਰਿਸ਼ਟੀ ਦੀ ਉਤਪਤੀ ਵਿੱਚ ਲੱਗੇ ਸੀ, ਰਜੋਗੁਣੀ ਭਾਵ ਜ਼ਿਆਦਾ ਸੀ, ਉਹ ਉੱਤਰ ਨਹੀਂ ਦੇ ਸਕੇ। ਉਹਨਾਂ ਨੇ ਭਗਤੀ ਭਾਵ ਦੇ ਵਿੱਚ ਆ ਕਰਕੇ ਤੇ ਭਗਵਾਨ ਵਿਸ਼ਨੂੰ ਦਾ ਚਿੰਤਨ ਕੀਤਾ, ਤੇ ਵਿਸ਼ਨੂੰ ਭਗਵਾਨ ਹੰਸ ਰੂਪ 'ਚ ਪ੍ਰਗਟ ਹੋਏ ਉਹਨਾਂ ਦੇ ਸਾਹਮਣੇ, ਤੇ ਸਨਕਾਦੀਆਂ ਨੇ ਬ੍ਰਹਮਾ ਜੀ ਨੂੰ ਆਗੇ ਕਰਕੇ ਤੇ ਉਹਨਾਂ ਦੇ ਕੋਲ ਗਏ ਤੇ ਪੁੱਛਿਆ, ਆਪ ਕੌਣ ਹੋ? ਉਹ ਕਹਿੰਦੇ ਵੀ ਜਦ ਜਿਹੜੀ ਆਤਮ ਵਸਤੂ ਹੈ ਉਹ ਉਹਦਾ ਕਿਸੇ ਨਾਲ ਸੰਬੰਧ ਨਹੀਂ, ਆਤਮਾ ਦਾ ਕਿਸੇ ਨਾਲ ਸੰਬੰਧ ਨਹੀਂ, ਆਤਮਾ 'ਚ ਕੋਈ ਗੁਣ ਨਹੀਂ, ਆਤਮਾ ਨਿਸ਼ਕਿਰਿਆ ਹੈ, ਕੋਈ ਉਹਦੀ ਜਾਤੀ ਨਹੀਂ ਹੈ, ਕਿਸੇ ਨਾਲ ਸੰਬੰਧ ਨਹੀਂ, ਕੋਈ ਜਾਤੀ ਨਹੀਂ, ਨਿਸ਼ਕਿਰਿਆ ਹੈ, ਨਾ ਉਹ 'ਚ ਕਿਰਿਆ ਹੈ, ਨਾ ਉਹ 'ਚ ਕੋਈ ਗੁਣ ਹੈ, ਨਾ ਉਹਦਾ ਕਿਸੇ ਨਾਲ ਸੰਬੰਧ ਹੈ। ਤੇ ਮੈਂ ਉੱਤਰ ਦੇਵਾਂ ਤੇ ਕਿਹੜਾ ਆਸਰਾ ਲੈ ਕੇ ਉੱਤਰ ਦੇਵਾਂ? ਉੱਤਰ ਦੇਣਾ ਪਵੇਗਾ ਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਸੰਬੰਧ ਦੀ ਵੀ ਜ਼ਰੂਰਤ ਪਵੇਗੀ ਔਰ ਗੁਣ ਵੀ ਦੱਸਣੇ ਪੈਣਗੇ, ਨਿਸ਼ਕਿਰਿਆ ਵੀ ਨਾ ਰਹੇਗੀ। ਇਸ ਵਾਸਤੇ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹ ਨਿਰਥਕ ਹੈ, ਨਿਰਥਕ। ਆਤਮਾ ਦੀ ਜਾਤੀ ਕੋਈ ਨਹੀਂ ਹੈ, ਆਤਮਾ ਦਾ ਸੰਬੰਧ ਕਿਸੇ ਨਾਲ ਨਹੀਂ ਹੈ, ਆਤਮਾ ਨਿਸ਼ਕਿਰਿਆ ਹੈ। ਤੇ ਫਿਰ ਬੋਲਾਂ ਤਾਂ ਮੈਂ ਕਿਹਦਾ ਆਸਰਾ ਲੈ ਕੇ ਬੋਲਾਂ? ਕਿਸੇ ਗੁਣ ਦਾ ਆਸਰਾ ਲੈਣ ਕੇ ਬੋਲਣਾ ਪਊ, ਗੁਣੀ ਹੈ, ਇਹ ਗੁਣ ਵਾਲਾ ਆਤਮਾ ਹੈ, ਇਹ ਗੁਣ ਵਾਲਾ ਆਤਮਾ ਹੈ, ਆਤਮਾ ਦਾ ਇਹਦੇ ਨਾਲ ਸੰਬੰਧ ਹੈ, ਤੇ ਆਤਮਾ ਦਾ ਸੰਬੰਧ ਹੀ ਕਿਸੇ ਨਾਲ ਨਹੀਂ, ਅਕਿਰਿਆ ਹੈ। ਕਿਉਂ ਅਕਿਰਿਆ ਹੈ? ਵੀ ਤੁਸੀਂ ਰੋਜ਼ ਕਿਤੇ ਦੇਖਿਆ ਹੋਊਗਾ, ਫਿਲਮ ਦੇਖੀ ਹੋਊਗੀ, ਨਾਟਕ ਦੇਖਿਆ ਹੋਊਗਾ, ਉਹ ਜਿਹੜਾ ਬੰਦਾ ਨਾਟਕ ਦੇ ਵਿੱਚ ਬਦਮਾਸ਼ ਦਾ ਰੋਲ ਕਰ ਰਿਹਾ ਹੈ, ਉਹ ਬਦਮਾਸ਼ ਨਹੀਂ ਹੈ, ਉਹ ਇੱਕ ਰੋਲ ਕਰ ਰਿਹਾ ਹੈ। ਪਰ ਉਹ ਜਦੋਂ ਰੋਲ ਕਰ ਰਿਹਾ ਉਦੋਂ ਆਪਣੇ ਆਪ ਨੂੰ ਭੁੱਲ ਗਿਆ ਵੀ ਮੈਂ ਕੌਣ ਹਾਂ। ਦੱਸੋ, ਉਹ ਆਪਣੇ ਆਪ ਨੂੰ ਭੁੱਲ ਗਿਆ, ਨਹੀਂ ਭੁੱਲਦਾ ਨਾ, ਬਸ ਇਹੀ ਹਾਲ ਹੈ। ਜਦੋਂ ਉਹ ਬੋਲ ਰਿਹਾ ਵੀ ਮੈਂ ਆਤਮਾ ਨਿਸ਼ਕਿਰਿਆ, ਤੇ ਉਹ ਆਪਣੇ ਆਪ ਨੂੰ ਭੁੱਲਿਆ ਥੋੜੀ ਹੈ। ਨਿਸ਼ਕਿਰਿਆ। ਇੱਕ ਹੋਰ ਸੁਣ ਲੋ, ਜਿਹੜਾ ਵੀ ਕੰਮ ਕਰੋਗੇ ਤੁਸੀਂ ਪ੍ਰਧਾਨ ਜੀ, ਜਿਹੜਾ ਵੀ ਕੰਮ, ਕੋਈ ਵੀ ਪੁਰਸ਼ ਜਿਹੜਾ ਵੀ ਕੰਮ ਕਰਨ ਲੱਗੇ, ਪਹਿਲਾਂ ਮਨ ਚ ਸੰਕਲਪ ਆਏਗਾ ਕਿ ਮੈਂ ਇਹ ਕੰਮ ਕਰਾਂ। ਜਦੋਂ ਮਨ ਚ ਸੰਕਲਪ ਆ ਗਿਆ, ਉਹ ਕੰਮ ਕਰਨ ਲੱਗ ਗਿਆ, ਤੇ ਉਹ ਕਰਤਾ ਬਣ ਗਿਆ। ਇਤਨਾ ਸੋਚ ਲੋ, ਮਨ ਚ ਸੰਕਲਪ ਆਇਆ, ਫਿਰ ਉੱਠ ਕੇ ਉਹ ਕੰਮ ਨੂੰ ਲੱਗ ਗਿਆ, ਤੇ ਉਹ ਸਮਝ ਲਓ ਕਰਤਾ ਬਣ ਗਿਆ। ਤੇ ਜੇ ਕਰਤਾ ਬਣੇਗਾ, ਭੁਗਤਾ ਵੀ ਬਣੇਗਾ। ਤੇ ਜਦੋਂ ਮਨ ਦਾ, ਮਨ ਕਿਹਦੇ ਨਾਲ ਲੱਗਾ ਹੈ, ਉਹ ਪਰਮਾਤਮਾ ਦੇ ਨਾਲ ਚਿੰਤਨ ਲੱਗਾ, ਆਤਮਾ ਚਿੰਤਨ ਵਿੱਚ ਮਨ ਲੱਗਾ ਹੈ, ਤਾਂ ਫਿਰ ਕੰਮ ਨਹੀਂ ਹੋਣਗੇ, ਫਿਰ ਆਪਣੇ ਆਪ ਕੰਮ ਹੋਣਗੇ, ਫਿਰ ਰੱਬ ਦੇ ਹਿਸਾਬ ਨਾਲ ਸਰੀਰ ਨੂੰ ਪ੍ਰੇਰਣਾ ਮਿਲੇਗੀ। ਆਪਾਂ ਤਾਂ ਕਹਿ ਦਿੰਦੇ ਹਾਂ ਫਿਰ ਕਿੱਦਾਂ ਕੰਮ ਹੋਣਗੇ, ਸੰਕਲਪ ਤੇ ਹੋਣਾ ਨੀ ਹੈ, ਉੱਠਦਾ ਨਾ। ਵੀ ਜਦੋਂ ਮਨ ਦਾ ਸੰਕਲਪ ਵਿਕਲਪ, ਮਨ ਦੇ ਸੰਕਲਪ ਵਿਕਲਪ ਬੰਦ ਹੋ ਗਏ, ਤੇ ਫਿਰ ਸੰਕਲਪ ਉੱਠੇਗਾ ਤੇ ਬੰਦਾ ਤਾਂ ਹੀ ਕੰਮ ਤੇ ਲੱਗੇਗਾ। ਤੇ ਜਦੋਂ ਸੰਕਲਪ ਵਿਕਲਪ ਬੰਦ ਹੋ ਗਏ, ਮਤਲਬ ਪਰਮਾਤਮਾ ਦੇ ਨਾਲ ਮਨ ਜੁੜ ਗਿਆ ਜਾਂ ਆਤਮ ਚਿੰਤਨ ਦੇ ਵਿੱਚ ਮਨ ਲੱਗਾ ਹੈ, ਠੀਕ ਹੈ, ਤਾਂ ਫਿਰ ਕੰਮ ਕਿੱਦਾਂ ਹੋਣਗੇ? ਆਂਦੇ ਫਿਰ ਪ੍ਰਾਰਬਧ ਕੰਮ ਕਰਾਏਗੀ, ਫਿਰ ਜਿੰਨਾ ਚਿਰ ਪ੍ਰਾਰਬਧ ਹੈ, ਫਿਰ ਨਹੀਂ ਹੋਣਾ ਕੁਛ। ਹਾਂ, ਉਹ ਫਿਰ ਉਹਨੇ ਕੀ ਕੰਮ, ਉਹ ਅਸਲੀ ਪ੍ਰਾਰਬਧ ਦਾ ਪਤਾ ਲੱਗੇਗਾ ਵੀ ਇਹ ਜਿਹੜੀ ਪ੍ਰਾਰਬਧ ਹੈ, ਇਹ ਪਿਛਲੇ ਜਨਮ ਚ ਇੰਨੇ ਕੁ ਸਾਡਾ ਬਾਕੀ ਰਹਿ ਗਿਆ ਸੀ, ਚਾਹੇ 2 ਸਾਲ ਹੈ, ਚਾਹੇ 10 ਸਾਲ ਹੈ, ਚਾਹੇ 6 ਮਹੀਨੇ, ਬਸ ਆਜੂ ਵੀ ਨੀ ਆਜੂ, ਆਪਾਂ ਕਵਾਂਗੇ ਨਾ ਵੀ ਇੰਨੇ ਸਾਲ ਆਜੂ, ਜਿਹੜੀ ਹੈ ਸਾਲਾਂ ਦੇ ਹਿਸਾਬ ਨਾਲ ਨੀ ਹੁੰਦੀ, ਇਹ ਸਵਾਸਾਂ ਦੇ ਹਿਸਾਬ ਨਾਲ ਆਜੂ ਸਾਡੀ ਜਿਹੜੀ ਆ, ਇਹ ਬੰਦਾ ਇੰਨੇ ਸਾਲ ਜੀ ਆ, ਇਹਦੇ ਨਾਲ ਕੁਛ ਨੀ ਲੈਣਾ ਦੇਣਾ, ਜਾਂ ਇਹਨੇ ਇੰਨੇ ਪਦਾਰਥ ਖਾ ਲਏ, ਉਹਦੇ ਨਾਲ ਕੁਛ ਨਹੀਂ ਹੈ। ਕਈ ਜ਼ਿਆਦਾ ਖਾ ਲੈਂਦੇ ਆ, ਤੇ ਬਾਅਦ ਚ ਹਫ਼ਤਾ ਹਫ਼ਤਾ ਜਾਂ ਮਹੀਨਾ ਮਹੀਨਾ ਕੁਛ ਨੀ ਖਾਣਾ, ਐਸੇ ਨਾਲੀਆਂ ਲੱਗੀਆਂ ਪਏ ਆ। ਫਿਰ ਕਿੱਦਾਂ ਹੋਊਗਾ? ਕਿਉਂਕਿ ਵਿਧਾਨ ਲਾਗੂ ਕਰਨ ਵਾਲਾ ਕੌਣ ਆ? ਵੇਦ। ਤੇ ਜਦੋਂ ਵੇਦ ਤੋਂ ਬੰਦਾ ਉੱਪਰ ਚਲਾ ਗਿਆ, ਵੇਦ ਦੀ ਸੀਮਾ ਤੋਂ ਬਾਹਰ ਨਿਕਲ ਗਿਆ, ਤੇ ਉਹਦਾ ਸ਼ਾਸਨ ਖਤਮ ਹੋ ਗਿਆ। ਤੇ ਜਦੋਂ ਆਪਾਂ ਭਾਰਤ ਦੀ ਸੀਮਾ ਚ ਹੈ, ਤੇ ਭਾਰਤ ਵਾਲੇ ਕਾਨੂੰਨ ਸਾਡੇ ਤੇ ਲਾਗੂ ਹੋਣਗੇ, ਤੇ ਜਦੋਂ ਭਾਰਤ ਦੀ ਸੀਮਾ ਪਾਰ ਕਰਕੇ ਆਪਾਂ ਨੇਪਾਲ ਚ ਚਲ ਗਏ, ਤੇ ਫਿਰ ਉੱਥੋਂ ਵਾਲੇ ਲਾਗੂ ਹੋਣਗੇ। ਇਹੀ ਹਾਲ ਹੈ, ਜਿੰਨਾ ਚਿਰ ਆਪਾਂ ਵੇਦ ਦੇ ਦਾਇਰੇ ਵਿੱਚ ਹਾਂ, ਉਨਾ ਚਿਰ ਸਾਨੂੰ ਵੇਦ ਦਾ ਸ਼ਾਸਨ ਸਾਡੇ ਤੇ ਰਹੇਗਾ। ਜਦੋਂ ਵੇਦ ਦੇ ਦਾਇਰੇ ਚੋਂ ਆਪਾਂ ਬਾਹਰ ਚਲ ਗਏ ਸੀਮਾ ਤੋਂ, ਫਿਰ ਵੇਦ ਦਾ ਸ਼ਾਸਨ ਸਾਡੇ ਤੇ ਨਹੀਂ ਰਹੇਗਾ। ਇਹੀ ਹਾਲ ਜਦੋਂ ਗਿਆਨ ਹੋ ਜਾਂਦਾ ਹੈ, ਤੇ ਗਿਆਨ ਹੋਣ ਦਾ ਤਾਤਪੁਰ ਕੀ ਹੈ? ਉਹ ਪੁਰਸ਼ ਜਿਹੜਾ ਹੈ ਜਿਹਨੂੰ ਗਿਆਨ ਹੋਇਆ, ਉਹ ਵੇਦ ਦੇ ਸ਼ਾਸਨ ਤੋਂ, ਵੇਦ ਦੇ ਦਾਇਰੇ ਤੋਂ ਪਰਾਂ ਚਲ ਗਿਆ, ਵੇਦ ਦੀ ਸੀਮਾ ਉਲੰਘਣ ਕਰ ਗਿਆ। ਸਮਝੇ? ਤਾਂ ਫਿਰ ਜਦੋਂ ਵੇਦ ਦੇ ਦਾਇਰੇ ਚੋਂ ਪਰਾਂ ਚਲ ਗਿਆ, ਤੇ ਫਿਰ ਵੇਦ ਦਾ ਸ਼ਾਸਨ ਉੱਤੇ ਕਿਉਂ ਹੋਊਗਾ? ਫਿਰ ਵੇਦ ਉੱਤੇ ਸ਼ਾਸਨ ਨਹੀਂ ਕਰ ਸਕਦਾ। ਠੀਕ ਹੈ। ਨਿਸ਼ਤ੍ਰੈ ਗੁਣੋਂ ਬਵਰਜਣਾ, ਤ੍ਰੈ ਗੁਣ ਵਿਸ਼ਿਆ ਵੇਦਾ ਨਿਸ਼ਤ੍ਰੈ ਗੁਣੋਂ ਬਵਰਜਣਾ। ਇਹ ਜਿਹੜੇ ਵੇਦ ਹੈ, ਇਹ ਕੀ ਕਰ ਰਹੇ? 3 ਗੁਣਾਂ ਕੋ ਪ੍ਰਕਾਸ਼ਿਤ ਕਰ ਰਹੇ ਆ, ਸਤੋ ਰਜੋ ਤਮੋ। ਸਤ ਰਜ ਤਮ ਇਹਨਾਂ ਨੂੰ ਪ੍ਰਕਾਸ਼ਿਤ ਕਰ ਰਹੇ ਆ। ਇਸ ਵਾਸਤੇ ਤੂੰ ਕੀ ਕਰ? ਨਿਸ਼ਤ੍ਰੈ ਗੁਣੋਂ ਬਵਰਜਣਾ, ਇਹ 3 ਗੁਣਾਂ ਤੋਂ ਪਰੇ ਚਲੇ ਜਾ। ਜਦੋਂ 3 ਗੁਣਾਂ ਤੋਂ ਉੱਪਰ ਉੱਠਿਆ, ਤਾਂ ਕੀ ਹੋ? ਵੇਦ ਤੋਂ ਪਰੇ ਚਲ ਗਿਆ। ਹੁਣ ਜੇ ਤੁਸੀਂ ਪੁੱਛੋ ਵੀ ਵੇਦ ਤੋਂ ਪਰੇ ਜਾ ਕਿੱਦਾਂ ਚੱਲ ਜੇ, ਕਿੱਦਾਂ, ਤੇ ਉਹ ਦੱਸ ਰਹੇ ਆ ਨਿਸ਼ ਤ੍ਰੈ ਗੁਣ ਬਵਰਜਣ। ਇਹ ਵੇਦ ਕੀ ਕਰਦਾ, ਤਿੰਨ ਗੁਣਾਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ, ਕਿਹੜਾ? ਸਤੋ ਗੁਣ, ਰਜੋ ਗੁਣ, ਤਮੋ ਗੁਣ। ਤੇ ਜਿਹੜਾ ਬੰਦਾ ਸਤੋ ਗੁਣ, ਰਜੋ ਗੁਣ, ਤਮੋ ਗੁਣ ਦੇ ਵਿੱਚ ਨਹੀਂ ਹੈ, ਪਰੇ ਚੱਲ ਗਿਆ, ਉੱਪਰ ਉੱਠ ਗਿਆ, ਉਹ ਵੇਦ ਦੇ ਸ਼ਾਸਨ ਤੋਂ ਪਰਾਂ ਚੱਲ ਗਿਆ, ਉਹਨੂੰ ਕਹਿੰਦੇ ਚੌਥਾ ਪਦ। ਠੀਕ ਹੈ। ਪਹਿਲਾ ਕਿਹੜਾ ਹੈ? ਸਰਵਣ ਮਨਨ ਨਿਧਿਆਸਨ। ਇਹ ਤਿੰਨ ਦੇ ਭੂਮਿਕਾ ਹੋ ਗਈ। ਚੌਥੀ ਭੂਮਿਕਾ ਦੇ ਵਿੱਚ ਪੁਰਸ਼ ਮੁਕਤ ਹੈ। ਠੀਕ ਹੈ ਜੀ,
ਠੀਕ ਹੈ ਜੀ,
ਚਲੋ।
ਵੇਦਾਂਤ ਜਦੀ ਆਤਮ ਨਿਸ਼ੇਧ ਦੁਆਰਾ,
ਵੇਦਾਂਤ ਜਦੀ ਆਤਮ ਨਿਸ਼ੇਧ ਦੁਆਰਾ ਬ੍ਰਹਮ ਕਾ ਬੋਧਕ ਹੈ, ਇਸ ਪ੍ਰਕਾਰ ਸਿਧਾਂਤੀ ਅੰਗੀਕਾਰ ਕਰਤਾ ਹੋਵੇ ਤੋ ਅਹਮ ਸ਼ਬਦ ਕੇ ਵਾਚੀ ਅਰਥ ਕੇ ਅੰਤਰਗਤ ਉਤਸਥ ਚੇਤਨ ਕੇ ਵੀ ਤਿਆਗ ਕਾ ਪ੍ਰਸੰਗ ਪ੍ਰਾਪਤ ਹੋਗਾ, ਔਰ ਉਸ ਦਸ਼ਾ ਮੇਂ ਅਹਮ ਬ੍ਰਹਮਾਸਮੀ, ਇਸ ਪ੍ਰਕਾਰ ਗਿਆਨ ਉਤਪੰਨ ਨਹੀਂ ਹੋ ਸਕੇਗਾ। ਹਾਂਜੀ, ਸ਼ੰਕਾਵਾਦੀ ਬੋਲ ਰਿਹਾ। ਐਸੀ ਅਸ਼ੰਕਾ ਅਰਧ ਸ਼ਲੋਕ ਸੇ ਕਰਕੇ ਦਵਿਤੀਆ ਅਰਧ ਸੇ ਜਹ ਸਮਾਧਾਨ ਕਰਤੇ ਹੈ। ਕੀ ਕਹਿ ਰਿਹਾ? ਹਾਂਜੀ, ਨਹੀਂ ਆਈ ਤਾਂ ਆਪਾਂ ਫਿਰ ਚੱਲਦੇ ਹਾਂ, ਜਦੋਂ ਸਮਝ ਆਊ ਉਦੋਂ ਚੱਲਾਂਗੇ। ਦੇਖੋ ਜੀ ਸਾਹਿਬ, ਸੁਣੋ, ਕਹਿੰਦਾ ਸ਼ੰਕਾਵਾਦੀ ਬੋਲ ਰਿਹਾ ਹੈ, ਉਹ ਕਹਿ ਰਿਹਾ ਹੈ ਵੇਦਾਂਤ ਜਦੀ ਅਨਾਤਮ ਨਿਸ਼ੇਧ ਦੁਆਰਾ ਬ੍ਰਹਮ ਕਾ ਬੋਧਕ ਹੈ। ਕਹਿੰਦਾ ਤੁਸੀਂ ਕਹਿ ਰਹੇ ਜੇ ਜਿਹੜਾ ਇਹ ਵੇਦਾਂਤ ਹੈ ਉਹ ਅਨਾਤਮ ਵਸਤੂ ਕਾ ਨਿਸ਼ੇਧ ਕਰਕੇ ਬ੍ਰਹਮ ਨੂੰ ਜਨਾ ਰਿਹਾ ਹੈ। ਠੀਕ ਹੈ ਨਾ, ਵੀ ਤੂੰ ਆ ਨੀ, ਤੂੰ ਆ ਨੀ, ਤੂੰ ਆ ਨੀ, ਆ ਹੀ ਤੇਰਾ ਸਰੂਪ। ਅਨਾਤਮ ਵਸਤੂ ਕਾ ਨਿਸ਼ੇਧ ਕਰੇਗਾ ਅਨਾ, ਜਦੋਂ ਉਹ ਪੂਰਵ ਪਕਸ਼ੀ ਕਹਿ ਰਿਹਾ ਵੇਦਾਂਤ ਜਦੀ ਅਨਾਤਮ ਨਿਸ਼ੇਧ ਦੁਆਰਾ ਬ੍ਰਹਮ ਕਾ ਬੋਧਕ ਹੈ, ਆਤਮਾ ਅਨਾਤਮ ਪਦਾਰਥ ਦਾ ਨਿਸ਼ੇਧ ਕਰ ਕਰਕੇ ਵੇਦਾਂਤ ਵਾਕੇ ਉਹ ਕਿਹਨੂੰ ਜਣਾ ਰਹੇ? ਆਤਮਾ ਨੂੰ, ਉਹਦਾ ਬੋਧ ਕਰਾ ਰਹੇ, ਬੋਧ ਕਮਣ ਬੋਧ ਕਰਾ ਰਹੇ। ਠੀਕ ਹੈ। ਇਸ ਪ੍ਰਕਾਰ ਸਿਧਾਂਤੀ ਅੰਗੀਕਾਰ ਕਰਤਾ ਹੋਵੇ, ਕਹਿੰਦਾ ਜੇ ਸਿਧਾਂਤੀ ਐਸਾ ਅੰਗੀਕਾਰ ਉਹਨੇ ਮੰਨ ਲਿਆ, ਠੀਕ ਹੈ, ਤਾਂ ਫਿਰ ਕੀ ਹੋਵੇ? ਅਹਮ ਸ਼ਬਦ ਕੇ ਵਾਚੇ ਕੇ ਅੰਤਰਗਤ, ਅਹਮ ਸ਼ਬਦ ਮੈਨੇ ਮੈਂ ਸ਼ਬਦ ਦੇ ਜਿਹੜਾ ਅੰਤਰਗਤ ਉਹਦੇ ਵਿੱਚ ਕੁਟਸਥ ਚੇਤਨ ਕੇ ਵੀ ਤਿਆਗ ਕਾ ਪ੍ਰਸੰਗ ਪ੍ਰਾਪਤ ਹੋਊਗਾ। ਕਹਿੰਦਾ ਅਹਮ ਸ਼ਬਦ ਵਿੱਚ, ਮੈਂ ਸ਼ਬਦ ਦੇ ਵਿੱਚ ਕੁਟਸਥ ਵੀ ਆ ਗਿਆ, ਤੇ ਫਿਰ ਕੁਟਸਥ ਦਾ ਤਿਆਗ ਹੋ ਜਾਏਗਾ। ਜੇ ਤਿਆਗ ਹੀ ਕਰਨਾ ਹੈ ਨਾ, ਤੇ ਕੁਟਸਥ ਦਾ ਵੀ ਤਿਆਗ ਹੋ, ਉਸ ਦਸ਼ਾ ਮੈਂ ਅਹਮ ਬ੍ਰਹਮਾਸਮੀ, ਇਸ ਪ੍ਰਕਾਰ ਗਿਆਨ ਉਤਪੰਨ ਨਹੀਂ ਹੋ ਸਕਦਾ। ਤੇ ਜਦੋਂ ਕੁਟਸਥ ਦਾ ਤਿਆਗ ਹੋ ਗਿਆ ਤੇ ਕੁਟਸਥ ਨੂੰ ਤਾਂ ਕਹਿਣਾ ਅਹਮ ਬ੍ਰਹਮਾਸਮੀ, ਇਹ ਮੈਂ ਹੂੰ, ਤੇ ਇਹ ਫਿਰ ਕਿੱਦਾਂ ਗਿਆ? ਕੁਟਸਥ ਦਾ ਤਿਆਗ ਹੋ ਗਿਆ, ਤੇ ਫਿਰ ਅਹਮ ਬ੍ਰਹਮਾਸਮੀ ਇਹ ਗਿਆਨ ਕੈਸੇ ਹੋ ਜਾਏਗਾ? ਠੀਕ ਹੈ। ਐਸੀ ਅਸ਼ੰਕਾ ਅਰਧ ਸ਼ਲੋਕ ਮੇਂ ਕਰਕੇ ਦਵਿਤੀਆ ਅਰਧ ਸੇ ਉਸ ਜਹ ਸਮਾਧਾਨ ਕਰਤੇ ਹੈ ਕਿ ਅਹਮ ਸ਼ਬਦ ਕੇ ਵਾਚੇ ਕੇ ਏਕ ਅੰਸ਼ ਕਾ ਤਿਆਗ ਦੁਆਰਾ ਅਹਮ ਬ੍ਰਹਮਾਸਮੀ ਜਹ ਬੋਧ ਉਤਪੰਨ ਹੋ ਸਕਦਾ ਹੈ। ਅੰਦਾ ਆਪਾਂ ਕਿ ਤੈਨੂੰ ਇਹ ਨਹੀਂ ਕਹਿ ਰਹੇ ਵੀ ਤੂੰ ਪੂਰੇ ਦਾ ਤਿਆਗ ਕਰਦੇ, ਉਹ ਕਹਿ ਰਿਹਾ ਸ਼ਾਸਤਰ ਕਹਿ ਰਿਹਾ ਹੈ, ਵਿਧਾਂਤ ਵਾਕੇ ਕਹਿ ਰਹੇ ਹੈ ਅਨਾਤਮ ਪਦਾਰਥ ਦਾ ਤਿਆਗ, ਕੁਟਸਥ ਦਾ ਤਿਆਗ ਨਹੀਂ ਕਹਿ ਰਿਹਾ ਉਹ। ਸ਼ਾਸਤਰ ਕੀ ਕਹਿ ਰਿਹਾ? ਵਿਧਾਂਤ ਵਾਕੇ ਕਹਿ ਰਿਹਾ ਹੈ ਅਹਮ ਸ਼ਬਦ ਜਿਹੜਾ ਹੈ ਉਹਦਾ ਤਿਆਗ ਨਹੀਂ ਕਰਨਾ। ਕਿਹਦਾ ਤਿਆਗ ਕਰਨਾ? ਅਨਾਤਮ ਪਦਾਰਥ ਦਾ। ਹਾਂ, ਉਹਨੂੰ ਤਿਆਗ ਕਰ, ਸਰੀਰ ਨੂੰ ਅਹਮ ਲਾ ਰਿਹਾ ਇਹਦਾ ਤਿਆਗ ਕਰ। ਕੁਟਸਥ ਦਾ ਥੋੜੀ ਤੈਨੂੰ ਕਹਿ ਰਿਹਾ, ਉਹ ਅਨਾਤਮਾ ਥੋੜੀ, ਉਹ ਤੇ ਆਤਮਾ ਹੈ, ਉਹਦਾ ਤਿਆਗ ਕਰਨ ਵਾਸਤੇ ਨਹੀਂ ਕਹਿ ਰਿਹਾ ਵੇਦਾਂਤ ਵਾਕੇ। ਇਹੀ ਤਾਂ ਹੈ, ਇਹੀ ਹੈ ਵਾਚੀ ਅਰਥ, ਮੈਨੇ ਅਨਾਤਮ ਪਦਾਰਥ, ਚਾਹੇ ਵਾਚੇ ਕਹਿ ਲਓ ਚਾਹੇ ਅਨਾਤਮ ਕਹਿ ਲਓ, ਵਾਚੀ ਅਰਥ ਦਾ ਕੀ? ਅਨਾਤਮ। ਤੇ ਲਕਸ਼ ਅਰਥ ਦਾ ਕੀ ਹੈ? ਆਤਮਾ, ਕੁਟਸਥ। ਕਹਿੰਦਾ ਕੁਟਸਥ ਦਾ ਤਿਆਗ ਨਹੀਂ ਕਹਿ ਰਹੇ, ਤੈਨੂੰ ਆਪਾਂ ਕੀ ਕਹਿ ਰਹੇ? ਵਾਚੀ ਅਰਥ ਦਾ ਤਿਆਗ ਕਹਿ ਰਹੇ ਹਾਂ, ਮਤਲਬ ਅਨਾਤਮ ਪਦਾਰਥ ਦਾ। ਪ੍ਰਧਾਨ ਜੀ, ਠੀਕ ਹੈ,
ਠੀਕ ਹੈ ਜੀ,
ਜਿੱਥੋਂ ਨਹੀਂ ਸਮਝ ਲੱਗੇ ਵੀ ਬੋਲੋ। ਠੀਕ ਹੈ ਜੀ, ਆਪ ਅਰਧ ਸ਼ਲੋਕ ਵਿੱਚ ਇਹਦਾ ਦੱਸ ਕਰਕੇ ਔਰ ਫਿਰ ਅਰਧ ਸ਼ਲੋਕ ਵਿੱਚ ਇਹਦਾ ਸਮਾਧਾਨ ਕਰੇਂਗੇ। ਅਹਮ ਇਹੀ ਹੈ ਨਾ, ਅਹਮ ਅਰਥ ਪਰਿਤਿਆਗਾਦ ਅਹਮ ਬ੍ਰਹਮੋਤੀ ਕੁਤਃ ਨੈਵ ਅੰਸ਼ਸਿਆ ਹੀ ਤਿਆਗੋ ਭਾਗ ਲਕਸ਼ਣਯੋ ਦਿੱਤਾ। ਭਾਗ ਲਕਸ਼ਣ, ਭਾਗ ਤਿਆਗ, ਛੋਟਾ ਜਿਹਾ ਉਹਨੇ ਲੈਣਾ ਭਾਗ। ਅਹਮ ਅਰਥ ਪਰਿਤਿਆਗਾਤ, अहम शब्द के संपूर्ण अर्थ का निषेध द्वारा त्याग होने से अहम ब्रह्म इति दीहि, मैं ब्रह्म हूँ, इस प्रकार का अभेद ज्ञान कुता कैसे होगा, अर्थात नहीं हो सकता। ये अर्ध श्लोक से शंका कर ली, ठीक है। अर्ध श्लोक जरा नीचे वाला है, नीचे वाली पंक्ति, उदे फिर उत्तर देंगे की शंका की थी उन्होंने। अहम अर्थ परित्यागा, अहम अर्थ दा, अहम शब्द का जो अर्थ है उदा त्याग करता, ठीक है। अहम शब्द के संपूर्ण अर्थ, संपूर्ण माने पूरे का, ठीक है जी। अहम शब्द के संपूर्ण अर्थ का निषेध द्वारा परित्याग होने से अहम ब्रह्म इति दीहि, मैं ब्रह्म हूँ, इस प्रकार का अभेद ज्ञान कुतः कैसे होगा, अर्थात नहीं होगा। तो अब उत्तर दे रहे हैं, एवं ना ही, ऐसी शंका नहीं करनी चाहिए, क्यों, अंशस्य त्यागः, अंशस्य क्योंकि अहम शब्द के एक जड़ अंश का ही त्याग, भाग लक्षण उदित, भाग त्याग लक्षण से कहा गया है। आ देखो इसे की क्या उन्होंने, अहमस्य त्यागः, अहम अंशस्य, अहम अंश का त्यागः, की कह रहे, क्योंकि अहम शब्दार्थ के एक जड़ अंश का, एक जेड़ा जड़ अंश है ना, ओदा त्याग कह रहे हैं। अहम शब्द के पूरे अर्थ का त्याग नहीं कह रहे, वो भी लक्षण द्वारा कह रहे हैं। अहम शब्दार्थ के एक जड़ अंश का ही त्याग, भाग लक्षण तया उदित, भाग त्याग लक्षण से कहा गया है। जड़ अंश के त्याग द्वारा ब्रह्म बोधन के प्रकार को उंगली निर्देश द्वारा दिखाते हैं। प्रधान जी, ठीक है, नहीं गल बन,
शरीर तो ही मतलब तो त्याग करना है, शब्द में शरीर तो नहीं लाना,
शरीर से नहीं लाना, खाली शरीर से नहीं, मन से नहीं लाना, बुद्धि से नहीं लाना, चतुष्टि अंतःकरण से, ये जड़ अंश जेडे इंद्रिया, प्राण, मन, बुद्धि, चित्त, अहंकार, इन्हें से नहीं लाना, इन्हों का तो त्याग करना है भाई, इन्हों का त्याग करांगे जागर सिंह जी, तो फिर आप कितने पहुंचांगे, चेतन तक, तो जे इन्हों ची उलझ गए। अर्जुन ने प्रतिज्ञा की थी, अज मैं जयद्रथ नू मार देना शाम तक, सूरज अस्त से पहले पहले, जे नहीं मारिया तो मैं अग्नि समाधि ले लूंगा, ये प्रतिज्ञा कर ली। प्रतिज्ञा करके तो युद्ध नू निकलिया, अगे आचार्य द्रोण खड़े है, अंदे किथे जा रहे हैं, मैं तेनू जान नहीं देना। भगवान कृष्ण कह रहे किथे उलझ गया, तेरा ये लक्ष्य नहीं है, ये ना उलझ जा रहे ना, सूरज अस्त हो जाएगा, ये तेरा लक्ष्य नहीं है, आगे निकल। उन्हें फिर आगे कट के ले जाते, ये की कह रहे हैं, आ रहे कह रहे अहम शब्द का जेड़ा ये शरीर, मन, बुद्धि, प्राण, जितने भी अनात्म पदार्थ है, ये लक्ष्य नहीं है, इन्हें छड़ के आगे निकलो। आम शब्द अर्थ किया कुटस्थ चेतन, वो है तेरा अपना रूप, ये नहीं है, ठीक है जी। जड़ अंश के त्याग द्वारा ब्रह्म बोध के प्रकार को अंगुली निर्देश द्वारा दिखाते हैं। की कह रहे हैं, जड़ अंश के त्याग द्वारा, जब जड़ अंश का तुसी त्याग कर दोगे तो फिर की हो जाएगा, ब्रह्म बोध के, ब्रह्म बोध, ब्रह्म नु जनाउन वास्ते उंगली निर्देश फिर अपन दसांगे आई,
हाँ,
जब उन्हां दा त्याग हो गया तो बाकी की बचा,
वो
जेड़ा बचूगा वो कहंदा आ बचिया ही, ये तू ही, ठीक है जी। ले भी हुण जोर नहीं लाएगा तो तुम ये सोचो ना किन्नी मेहनत की होगी उन्होंने, ये श्लोक अपने को बना बना लिखे उन्होंने, किन्ने के विद्वान हो गए महापुरुष है, किन्ने का अध्ययन किया हो संस्कृत, किन्ने के विद्वान हो गए, श्लोक अपने को बना बना लिख रहे हैं, सुरती तो एक ही सुनाई उन्होंने, केड़ी सुरती, पहला आत्मा नाम चेत विजानी आत आयम अस्मी इति पुरुषा, यही सुनाई है ना, उसे दे 300 ਸਲੋਕ ਬਣਾਤਾ ਤੇ ਸਾਨੂੰ ਉਹਨਾਂ ਦੀ ਲਿਖੀ ਗੱਲ ਵੀ ਸਮਝ ਨਹੀਂ ਆ ਰਹੀ ਸਾਡੀ ਬੁੱਧੀ ਤੇ ਉਹਨਾਂ ਦੀ ਬੁੱਧੀ ਹਿਸਾਬ ਲਾ ਲਓ ਫਿਰ ਵੀ ਬਹੁਤ ਕਿਰਪਾ ਹੈ ਕਲਯੁਗ ਵਿੱਚ ਜਿਹਦੀ ਇੰਨੀ ਬੁੱਧੀ ਹੈ ਨਾ ਤੇ ਸਮਝੋ ਭਗਵਾਨ ਕੀ ਬੜੀ ਕਿਰਪਾ ਹੈ ਪਰ ਇਹਨੇ ਤੇ ਸੰਤੁਸ਼ਟ ਹੋ ਕੇ ਨਹੀਂ ਬੈਠ ਜਾਣਾ ਹਾਂ ਇਹਨੇ ਤੇ ਸੰਤੁਸ਼ਟ ਹੋ ਕੇ ਨਹੀਂ ਬੈਠ ਜਾਣਾ ਬੜੀ ਕਿਰਪਾ ਸਾਡੇ ਚੱਲ ਕੀ ਹੋਣ ਡਿਆ ਹੁਣ ਨਹੀਂ ਜਾਂਦੇ ਹੋ ਗਈ ਜਿਹੜੀ ਕਿਰਪਾ ਹੋਣੀ ਇੰਨੀ ਬੁੱਧੀ ਵੀ ਕਿੱਥੇ ਹੈ ਕਿਤੇ ਵਿਦਾਂਤ ਜਾ ਕੇ ਕਿਤੇ ਬੈਠੇ ਹੋਣਗੇ 10-15 ਤੇ ਕੁਛ ਬੋਲਿਓ ਹਾਂ ਜੇ ਕਿਸੇ ਨੂੰ ਇੱਕ ਅਕਸ਼ਰ ਵੀ ਪੱਲੇ ਸ਼ਬਦ ਦੀ ਗੱਲ ਛੱਡ ਦੋ ਅਕਸ਼ਰ ਵੀ ਪੱਲੇ ਪੈ ਜਾਊ ਅੰਦਰ ਫਿਰ ਦੇਖਣਾ ਇੱਕ ਅਕਸ਼ਰ ਨੀ ਪੱਲੇ ਅਕਸ਼ਰ ਵੀ ਨੀ ਪੱਲੇ ਪਏਗਾ ਸ਼ਬਦ ਦੀ ਤੇ ਗੱਲ ਛੱਡ ਦੋ ਹੈਂ ਇਸ ਵਾਸਤੇ ਜਿਹੜੀ ਪਰਮਾਤਮਾ ਦੀ ਕਿਰਪਾ ਹੋ ਗਈ ਤੁਹਾਡੇ ਤੇ ਇਹਨੂੰ ਕਿਰਪਾ ਨੂੰ ਘੱਟ ਨੀ ਸਮਝਣਾ ਪਰ ਇਹ ਵੀ ਨੀ ਕਰਨਾ ਅਲਮ ਬੁੱਧੀ ਬਹੁਤ ਹੋ ਗਈ ਬਸ ਗਏ ਆਹ ਜਿਹੜੇ ਆ ਬੈਠੇ 10-15 ਇਹਨਾਂ ਨੂੰ ਤਾਂ ਆਪਾਂ ਚੰਗੇ ਆ ਇਹ ਨੀ ਮਨ ਚ ਲੈ ਆਉਣਾ ਮਨ ਚ ਜਿਹੜਾ ਲਕਸ਼ ਹੈ ਉੱਥੋਂ ਤੱਕ ਪਹੁੰਚਣਾ ਹੈ ਤਾਂ ਹੀ ਬੈਠਣਾ ਹੈ ਬਸ
ਠੀਕ ਹੈ ਜੀ
ਇਹ ਰੱਖਣਾ ਠੀਕ ਹੈ ਜੀ ਅਬ ਅੰਤਾਕਰਨ ਸੰਤਿਆਗਾਤ ਅਵਸ਼ਿਸ਼ਟੇ ਚਿਦਾਤਮਨੀ ਅਹਮ ਬ੍ਰਹਮ ਇਤਿ ਵਾਕੇਨਾ ਵਾਕਯਤ ਬ੍ਰਹਮਤਵਮ ਸਾਕਸ਼ੀ ਨੁਕਸ਼ਤੀ ਕੀ ਕਹਿ ਰਹੇ ਆ ਅੰਤਕਰਨ ਸੰਤਿਆਗਾਤ ਅੰਤਕਰਨ ਭਾਗ ਕਾ ਲਕਸ਼ਣਾਂ ਦੁਆਰਾ ਤਿਆਗ ਕਰ ਦੇਣੇ ਸੀ ਦੇਖੋ ਬਈ ਲਕਸ਼ਣਾਂ ਦੁਆਰਾ ਇਹਨਾਂ ਕਿਉਂ ਕਿਹਾ ਹੁਣ ਕੋਈ ਚੀਜ਼ ਸਾਡੇ ਕੋਲ ਪਈ ਆ ਆਪਾਂ ਉਹਦਾ ਤਿਆਗ ਕਰਤਾ ਤੇ ਜਿਹੜੀ ਚੀਜ਼ ਦਿਸਦੀ ਨਹੀਂ ਉਹਦਾ ਲਕਸ਼ਣਾਂ ਨਾਲ ਹੀ ਕਰੋਗੇ ਉਹਦਾ ਤਿਆਗ ਕਿਹਦੇ ਨਾਲ ਬੁੱਧੀ ਨਾਲ ਹੋਏਗਾ ਉਹਦਾ ਤਿਆਗ ਹੋਊਗਾ ਤੇ ਇਹਦਾ ਵੀ ਬੁੱਧੀ ਨਾਲ ਪਰ ਇਹ ਦਿਸੇਗਾ ਤਿਆਗ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ ਤਿਆਗ ਦਿਖ ਰਿਹਾ ਠੀਕ ਹੈ ਨਾ ਤੋ ਜਿਹੜਾ ਅੰਤਕਰਨ ਦਾ ਤਿਆਗ ਉਹ ਦਿਖਾਈ ਨਹੀਂ ਦੇਗਾ ਉਹ ਅਨੁਭਵ ਹੋਵੇ ਆਏਗਾ ਇਤਨਾ ਸਮਝ ਲੈਣਾ ਹੁਣ ਕਿਸੇ ਨੂੰ ਕੀ ਪਤਾ ਇਹਨੇ ਅੰਤਕਰਨ ਦਾ ਤਿਆਗ ਕੀਤਾ ਕਿ ਨਹੀਂ ਕੀਤਾ ਤੁਸੀਂ ਹੁਣ ਚੁੱਪ ਕਰਕੇ ਬੈਠੇ ਜਾ ਰਹੇ ਜੇ ਜਾਂ 5-7 ਬੰਦੇ ਬੈਠੇ ਆ ਤੁਸੀਂ ਐਂ ਬੈਠੇ ਜੇ ਅੱਖਾਂ ਨਹੀਂ ਬੰਦ ਕੀਤੀਆਂ ਅੱਖਾਂ ਬੰਦ ਕਰੋਗੇ ਤਾਂ ਫਿਰ ਔਰ ਹੋ ਜਾਏਗਾ ਐਂ ਬੈਠੇ ਜੇ 5-10 ਬੰਦੇ ਗੁਰਦੁਆਰੇ 'ਚ ਬੈਠੇ ਤੁਸੀਂ ਬੈਠੇ ਜੇ ਅਤੇ ਤੁਸੀਂ ਆਪਣਾ ਆਤਮਕ ਚਿੰਤਨ ਕਰ ਰਹੇ ਜੇ ਅਤੇ ਕਿਸੇ ਨੂੰ ਕੀ ਪਤਾ ਲੱਗੇਗਾ ਕੀ ਕਰ ਰਿਹਾ ਅਤੇ ਜਦੋਂ ਤੁਹਾਡਾ ਅੰਤਕਰਨ ਦਾ ਤਿਆਗ ਹੋ ਜਾਏਗਾ ਫਿਰ ਕਿਸੇ ਨੂੰ ਕੀ ਪਤਾ ਲੱਗੇਗਾ ਇਹਨੇ ਅੰਤਕਰਨ ਦਾ ਤਿਆਗ ਕਰਤਾ ਕਿ ਨਹੀਂ ਕਰਤਾ ਇਹ ਆਪਣੇ ਆਪ ਨੂੰ ਅਨੁਭਵ ਹੋਏਗਾ ਜੈਸੇ ਤੁਸੀਂ ਚਿੰਤਨ ਕਰ ਰਹੇ ਜੇ ਦੂਸਰਾ ਬੰਦਾ ਨਹੀਂ ਦੱਸ ਸਕਦਾ ਵੀ ਇਹ ਚਿੰਤਨ ਕਰ ਰਿਹਾ ਹੈ ਤੁਹਾਨੂੰ ਪਤਾ ਹੋਏਗਾ ਅੱਖਾਂ ਬੰਦ ਕੀਤੀਆਂ ਹੋਣ ਤਾਂ ਫਿਰ ਤਾਂ ਹੋ ਜਾਂਦਾ ਫਿਰ ਤਾਂ ਲੱਗ ਜਾਂਦਾ ਵੀ ਕੁਛ ਕਰ ਰਿਹਾ ਜੇ ਅੱਖਾਂ ਵੀ ਨਹੀਂ ਖੁੱਲੀਆਂ ਜੈਸੇ ਬੈਠੇ ਬਾਕੀ ਐਸੇ ਬੈਠੇ ਹੋ ਅੰਦਰ ਚਿੰਤਨ ਹੋ ਰਿਹਾ ਉਹ ਕੀ ਜਾਣਨਗੇ ਵਿਚਾਰੇ ਉਹ ਨਹੀਂ ਜਾਣ ਸਕਦੇ ਐਸੇ ਹੀ ਅੰਧਾਕਰਨ ਦਾ ਤਿਆਗ ਹੋ ਗਿਆ ਤੇ ਉਹ ਜਿਹਨੇ ਤਿਆਗ ਕੀਤਾ ਉਹੀ ਜਾਣ ਸਕਦਾ ਤੇ ਜਾਂ ਦੂਸਰਾ ਕੋਈ ਹੋਵੇ ਉਹਨੇ ਅੰਤਕਰਨ ਦਾ ਤਿਆਗ ਕੀਤਾ ਹੋਵੇ ਉਹ ਉਹਨੂੰ ਪਛਾਣ ਲੇਗਾ ਹਾਂ ਕਿਉਂ ਨਹੀਂ ਐਸੇ ਥੋੜਾ ਅਨੁਭਵ ਕਿਉਂਕਿ ਅੰਤਕਰਨ ਤੇ ਇੱਕ ਹੀ ਹੈ ਅੰਤਕਰਨ ਬਈ ਹੁਣ 2-4 ਬੰਦੇ ਬੈਠੇ ਹੁਣ ਤੇ ਗੱਲਾਂ ਬਾਤਾਂ ਚੱਲਣ ਡੀਆਂ ਹੁਣ ਬੋਲਚਾਲ ਤੋਂ ਸੰਸਕ੍ਰਿਤ ਦਾ ਸਲੋਕ ਬੋਲਿਆ ਜਿਹੜਾ ਜਾਣਦਾ ਉਹ ਫਟ ਹਾਂ ਹਾਂ ਠੀਕ ਹੈ ਠੀਕ ਹੈ ਫਿਰ ਪਤਾ ਲੱਗ ਜਾਂਦਾ ਜੇ ਉਹ ਉਹੀ ਉਸੇ ਕੋਟੀ ਦਾ ਹੋਵੇ ਤਾਂ ਪਤਾ ਲੱਗੇਗਾ ਉਸ ਤੋਂ ਨੀਚਾ ਹੋਵੇਗਾ ਫਿਰ ਨਹੀਂ ਕਿੱਥੋਂ ਬੋਲ ਰਿਹਾ ਜੀ ਉੱਪਰੋਂ ਉੱਪਰੋਂ ਬੋਲ ਰਿਹਾ ਕਿ ਅੰਦਰੋਂ ਬੋਲ ਰਿਹਾ ਸਤਨਾਮ ਵਾਹਿਗੁਰੂ ਅੰਦਰੋਂ ਕਹਿਣਾ ਕੀ ਅਰਥ ਹੈ ਕੀ ਕਹਿ ਦਿੰਦੇ ਨਾ ਅੰਦਰੋਂ ਕਹਿਣਾ ਸਤਨਾਮ ਵਾਹਿਗੁਰੂ ਅੰਦਰੋਂ ਕਹਿਣਾ ਅੰਦਰੋਂ ਮੈਂ ਵੀ ਕਿਤੇ ਜੀਵਾ ਚ ਨੀ ਚੱਲ ਰਹੀ ਮਨ ਹੋਰ ਕਿਤੇ ਫਿਰ ਰਿਹਾ ਹੋਵੇ ਅੰਦਰ ਦਾ ਕਹਿਣ ਦਾ ਤਾਤਪਰ ਇਹ ਹੈ ਵੀ ਜੀਵਾ ਦੇ ਨਾਲ ਸਤਨਾਮ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੋ मन कोई दूसरिया घाट तक घट रहा ऐदा तो नहीं चल रहा मतलब जेड़ा काम करना है मन भी उथे ही हो गल बन ठीक है जी। अब कह रहे अंतःकरण समत्यागत अंतःकरण का अंतःकरण भाग का लक्षणा द्वारा त्याग कर देने से अवशिष्टे चिदात्मनी बाकी बचा जो चिदात्मा साक्षिणी ब्रह्मत्वम उस चिदात्म रूप साक्षी की ब्रह्म रूपता अहम ब्रह्म इति वाक्य ना मैं ब्रह्म हूँ इस महावाक्य से ईक्षते अनुभव की जाती है। ये वाक्य दिना फिर जाने जाऊगा जो उन्हें लक्षणा के द्वारा की किया अंतःकरण भाग का त्याग कर दिता। मेरा अंतःकरण ही नाम है अंतःकरण इदा कहोगे मेरा अंतःकरण नहीं नाम है अंतःकरण मैं मेरी तबीयत दोनों का त्याग होगा मैं दा भी त्याग करना मेरी दा भी किते मेरा अंतःकरण आप इदा भी नहीं कह रहे जा मैं अंतःकरण कभी आप इदा भी कह दें मैं शरीर कभी कह दें मैं गया मतलब शरीर गया तो शरीर तो मैं गया कभी कह दें मेरा शरीर दुखदा कभी इन मैं कह दें कभी मेरा कह दें घर नूं तां नहीं आपां इदां कहिंदे इह घर मैं हूं इहदे सदा इही कहे घर मेरा इत्थे दोनों लगाई फिरदे आपां इह गड्डी मेरी कदी कहिंदे मैं गड्डी हूं इत्थे फिर दोवें कोल लगदे भी इत्थे आपां दोनों लगाई फिरदे कदी कदी तैनूं वी मैं अख मैं वेख्या वेखणा कम किहदा नेत्र दा जिहड़ा नहीं है मैं ते प्रकाश करने वाला हूं तो कह रहे मैं देखिया शुद्ध प्रत्येक आत्म रूप कुटस्थ स्वयं प्रकाश रूप होने से बुद्धि वृत्ति का विषय अर्थात साक्षात्कार का विषय नहीं बन सकता ऐसी आशंका का उत्तर अग्रम श्लोक में कहते हैं। स्वयं प्रकाशोपि साक्षेव धी वृत्ति व्याप्यते अन्यवत् फलव्याप्तमेवस्य शास्त्र कृत भी निवारियात् निवारितम् की कह रहे हैं साक्षी स्वयं प्रकाशापि साक्षी कैसा है स्वयं प्रकाश होने पर भी प्रत्येक आत्मा स्वयं प्रकाश है तथापि धीवृत्या बुद्धि वृत्ति से अहम इस प्रकार बुद्धि वृत्ति से अन्यवत घटाती की न्यायी अव्याप्त एव व्याप्त होता ही है अस्या इस प्रत्यग आत्मा की फल व्याप्ति तम एव फल व्याप्ति का ही शास्त्र कृत भी निवारितम शास्त्रकारों ने निषेध किया है। बस ये थोड़ा श्लोक औखा नहीं है तो विचार सागर पढ़ के आए थे फल व्याप्ति और